दंडोत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकाग्र करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी सतगुरां दे विआह दा। ग्रंथाकार भाई संतोख सिंह जी दस रहे सन कि सतगुरु सच्चे पातशाह जी ने जिहड़ा गुरु का लाहौर नगर वसाया उस दे विच तरह तरह दीआं दुकानां ने। कईआं दुकानां दे विच लिलारी कपड़ियां नूं रंग रहे ने, कईआं दुकानां दे विच घोड़ियां दीआं सुंदर काठियां बन रहीआं ने। इस तों इलावा कई जिहड़े सुनियारे ने उह अपणीआं दुकानां दे विच बैठ के तरह तरह दे गहिणिआं नूं घड़ रहे ने। इस तरीके दे नाल बहुत सारिया दुकाना ने, उन्हां दा कवि संतोख सिंह जी जिक्र कर रहे सन। कल इथों तक कथा पहुंची सी, अज इथों अगे मैं प्रारंभ करदा। तंबू पुंज कनात बनाती चोब कलश कंचन बहो पांती। इस तों अलावा कई तंबुआ नूं ते बहुतियां सारियां कनातां नूं बनाउंदे ने जिन्हां उत्ते सोने दे कलश लगे होण।
आतिशबाजी बहु बनवाई गण बाजी ने बरूद मिलाई।
व्याह दे विच चलाउण वाली जिहड़ी आतिशबाजी सी उह बहुत सारी बनवाई गई है। गणबाजी ने बरूद मिलाई भाव के आतिशबाजी दे घोड़ियां दे विच बरूद भरन तों इस जगह दे उत्ते मुराद है। बहुतियां सारियां ऐसियां आतिशबाजियां बनाईयां ने जिहड़ियां के घोड़े दी शक्ल दीआं।
देव देवणी चादर चार चरखी पुंज मताबी चार।
ये सारे आतिशबाजियां दे ही नाम बयान किते ने।
कौन कौन गिनिए पुर सारे नर नारिन के पीर उदारे।
कवि संतोख सिंह जी लिखते ने कि किन्ना किन्ना दा मैं गिन के सारा बयान करा। नर नारिन की पीर उदारे गुरु के लाहौर दे विच इस तरह ते पुरुषां दी बहुत ही सारी भीड़ है।
असरौन की एक मास मजारी गुर बचते होगी एक बारी।
कवि जी लिखते ने कि गुरु के लाहौर दे विच ऐसी जड़ी रौनक है एक महीने दे विच ही सारी बज गई है, क्योंकि सतगुरु सच्चे पातशाह जी ने वचन किया सी कि लाहौर दी तरह ही ये साडा गुरु का लाहौर वसेगा। एक महीने दे विच ही इन्नी रचना सोहनी बन गई।
बाजे बजै गाए बो करै जह कह मिल मिल मन मुद तरै।
कवि जी लिखते ने कि बाजे बजदे ने, इस तों अलावा ਸਾਰੇ ਖੁਸ਼ੀ ਦੇ ਨਾਲ ਗਾਉਂਦੇ ਨੇ, ਜਿੱਥੇ ਕਿੱਥੇ ਮਿਲ ਕੇ ਬਹੁਤ ਜ਼ਿਆਦਾ ਹਿਰਦੇ ਦੇ ਵਿੱਚ ਖੁਸ਼ੀ ਨੂੰ ਹੀ ਧਾਰਨ ਕਰਦੇ ਨੇ। ਪਹੁੰਚੋ ਦਿਵਸ ਵਿਆਹ ਕੋ ਆਏ, ਨਿਤ ਪ੍ਰਤੀ ਉਤਸਵ ਮਾਤ ਕਰਾਏ। ਕਵੀ ਜੀ ਲਿਖਦੇ ਨੇ ਕਿ ਹੌਲੀ ਹੌਲੀ ਵਿਆਹ ਦਾ ਜਿਹੜਾ ਦਿਨ ਸੀ ਉਹ ਆ ਗਿਆ, ਨਿਤਾ ਪ੍ਰਤੀ ਮਾਤਾ ਜੀ ਬਹੁਤ ਜ਼ਿਆਦਾ ਖੁਸ਼ੀਆਂ ਮਨਾਉਂਦੇ ਸਨ। ਢੋਲਕ ਢਲਕਾ ਘੁੰਗਰੂ ਤਾਲੀ, ਗਾਵੇ ਨਾਚੇ ਲੇਤ ਪਵਾਲੀ। ਢੋਲ ਵੱਜਦਾ ਹੈ, ਟੱਲੀਆਂ ਵੱਜਦੀਆਂ ਨੇ, ਇਸ ਤੋਂ ਇਲਾਵਾ ਘੁੰਗਰਾਂ ਦੀ ਛਣਕਾਰ ਪੈਂਦੀ ਹੈ, ਤੇ ਇਸ ਤੋਂ ਇਲਾਵਾ ਗਿੱਧਾ ਵੀ ਪੈਂਦਾ, ਗਾਉਂਦੇ ਨੇ ਨੱਚਦੇ ਨੇ ਪੁਆਂਟਣੀਆਂ ਲੈ ਲੈ ਕੇ। ਨਿਸਬਾਸਰ ਮੈਂ ਕੌਤਕ ਹੋਤ, ਦੇਖੇ ਨਰ ਤ੍ਰਿਆ ਮੋਦ ਯਦੋਤ। ਇਸ ਤਰੀਕੇ ਦੇ ਨਾਲ ਰਾਤ ਤੇ ਦਿਨ ਬਹੁਤ ਜ਼ਿਆਦਾ ਵਧੀਆ ਕੌਤਕ ਵਿਲਾਸ ਹੁੰਦਾ ਰਹਿੰਦਾ, ਖੁਸ਼ੀ ਨੂੰ ਧਾਰਨ ਕਰਕੇ ਸਾਰੇ ਇਸਤਰੀਆਂ ਤੇ ਪੁਰਸ਼ ਦੇਖਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਦਿਵਸ ਵਿਆਹ ਕੋ ਆਏ ਗੋ, ਤਿਆਰੀ ਸਕਲ ਕਰਾਏ। ਸਾਜੀ ਸਕਲ ਬਰਾਤ ਤਬ ਦੇ ਪੋਸ਼ਿਸ਼ ਸਿਰ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਖਰਕਾਰ ਵਿਆਹ ਦਾ ਜਿਹੜਾ ਦਿਨ ਸੀ ਉਹ ਆ ਗਿਆ, ਸਾਰੀ ਤਿਆਰੀ ਨੂੰ ਪੂਰਾ ਕੀਤਾ ਗਿਆ ਹੈ, ਜਿਹੜੀ ਸਾਰੀ ਦੀ ਸਾਰੀ ਬਰਾਤ ਹੈ ਉਹ ਸੱਜੀ ਹੈ ਸੋਹਣੇ ਕੱਪੜਿਆਂ ਨੂੰ ਪਾ ਕੇ। ਸ੍ਰੀ ਗੁਜਰੀ ਰਿਦ ਆਨੰਦ ਧਾਰ, ਸਤਿਗੁਰੂ ਪੁੱਤਰ ਕੋ ਟਿਗ ਹਕਾਰ। ਮਾਤਾ ਗੁਜਰੀ ਜੀ ਬਹੁਤ ਹੀ ਜ਼ਿਆਦਾ ਖੁਸ਼ੀ ਦੇ ਵਿੱਚ ਭਰੇ ਹੋਏ ਨੇ, ਆਪਣੇ ਪੁੱਤਰ ਸਤਿਗੁਰੂ ਨੂੰ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਮਾਤਾ ਜੀ ਨੇ ਆਪਣੇ ਲਾਗੇ ਬੁਲਾਇਆ। ਚੰਦਨ ਸੋ ਚਾਰ ਚੌਂਕੀ ਡਸਾਏ, ਵਿੱਚ ਅਜਰ ਮਹਿਦ ਦੀਨੇ ਬਿਠਾਏ। ਖੁੱਲੇ ਵਿਹੜੇ ਦੇ ਵਿੱਚ ਇੱਕ ਚੰਦਨ ਦੀ ਸੋਹਣੀ ਚੌਂਕੀ ਡਾਈ ਗਈ ਹੈ, ਉਸ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਬਿਠਾ ਦਿੱਤਾ। ਬਰਨਾਰ ਸੁਹਾਗਣ ਗੀਤ ਗਾਏ, ਚੌਂ ਦਿਸ਼ਨ ਆਣ ਪਰਵਾਰ ਪਾਏ। ਬਹੁਤੀਆਂ ਸਾਰੀਆਂ ਜਿਹੜੀਆਂ ਸੁਹਾਗਣਾਂ ਨੇ ਉਹ ਖੁਸ਼ੀ ਦੇ ਗੀਤ ਗਾ ਰਹੀਆਂ ਨੇ, ਤੇ ਇੱਕ ਪਰਿਵਾਰ ਦੀ ਤਰ੍ਹਾਂ ਉਹ ਚਾਰ ਚੁਫੇਰੇ ਖਲੋ ਗਈਆਂ। ਮਰਦਨ ਕਰੰਤ ਬਟਨਾ ਸਰੀਰ, ਜਿਸ ਮੈਂ ਸੁਗੰਧ ਮਹਿਕਤ ਗਹੀਰ। ਸੁਹਾਗਣਾਂ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਰੀਰ ਦੇ ਉੱਤੇ ਵਟਣਾ ਮਲਣਾ ਸ਼ੁਰੂ ਕੀਤਾ ਹੈ, ਜਿਸ ਵਟਨੇ ਦੇ ਵਿੱਚ ਬਹੁਤ ਜ਼ਿਆਦਾ ਸੁਗੰਧੀਦਾਰ ਚੀਜ਼ਾਂ ਪਾਈਆਂ ਹੋਈਆਂ ਨੇ, ਇਸ ਕਰਕੇ ਬੜੀ ਵੱਡੀ ਮਹਿਕ ਆ ਰਹੀ। ਸਭ ਅੰਗ ਰੁਚਰ ਮਰ ਦਿਓ ਬਣਾਏ, ਭੁਜ ਦੰਡ ਗਹੇ ਗਜ ਸੁੰਡ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਚੰਗੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਸਾਰਿਆਂ ਅੰਗਾਂ ਦੇ ਉੱਤੇ ਬਹੁਤਾ ਵਟਣਾ ਮਲਿਆ ਗਿਆ ਹੈ। ਭੁਜ ਦੰਡ ਗਹੇ ਗਜ ਸੁੰਡ ਪਾਏ, ਭਾਵ ਕੇ ਹਾਥੀ ਦੀ ਸੁੰਡ ਵਰਗੇ ਸਤਿਗੁਰਾਂ ਦੇ ਭੁਜ ਦੰਡ ਨੇ, ਭਾਵ ਕੇ ਡੌਲੇ ਨੇ, ਉਹਨਾਂ ਦੇ ਉੱਤੇ ਵੀ ਵਟਣਾ ਮਲੇ। ਪੁੰਨ ਲਿਆਏ ਨੀਰ ਨੀਕੇ ਸ਼ਨਾਨ, ਮੁਖ ਚੰਦ ਪਖਾਰਿਓ ਰੁਚਿਰ ਠਾਨ। ਫਿਰ ਸਾਫ ਹੋਰ ਬਹੁਤਾ ਸਾਰਾ ਪਾਣੀ ਲਿਆ ਕੇ ਉਸ ਦੇ ਨਾਲ ਇਸ਼ਨਾਨ ਕਰਵਾਇਆ, ਸਤਿਗੁਰਾਂ ਨੇ ਆਪਣੇ ਚੰਦਰਮਾ ਵਰਗੇ ਮੁਖੜੇ ਨੂੰ ਧੋਤਾ। ਪਟ ਪੀਤ ਪਹਿਰ ਕਰ ਸਗਲ ਅੰਗ, ਕਰ ਬੰਦ ਕੰਗਣਾ ਸਗਨ ਸੰਗ। ਸਤਿਗੁਰਾਂ ਨੇ ਇਸ਼ਨਾਨ ਕਰਨ ਤੋਂ ਬਾਅਦ ਆਪਣਾ ਚੋਲਾ ਪੀਲੇ ਰੰਗ ਦਾ ਪੈ ਰਿਹਾ ਹੈ, ਕਰ ਬੰਦ ਕੰਗਣਾ ਸਗਨ ਸੰਗ, ਭਾਵ ਕੇ ਸ਼ਗਨਾਂ ਦੇ ਨਾਲ ਫਿਰ ਹੱਥ ਦੇ ਵਿੱਚ ਕੰਗਣਾ ਬੰਧਾ ਗਿਆ। ਸ਼ੁਭ ਵਸਤ੍ਰ ਬਿਭੂਖਣ ਚਾਰ ਡਾਰ, ਸਿਰ ਪੇਚ ਸੀਸ ਪਰ ਦੁੱਤ ਉਦਾਰ। ਚੰਗੇ ਸੋਹਣੇ ਕੱਪੜਿਆਂ ਨੂੰ ਪਹਿਨਿਆ ਹੈ, ਇਸ ਤੋਂ ਇਲਾਵਾ ਬਹੁਤੇ ਸੋਹਣੇ ਜਿਹੜੇ ਗਹਿਣੇ ਨੇ ਉਹਨਾਂ ਨੂੰ ਵੀ ਧਾਰਨ ਕੀਤਾ ਹੈ। ਇਸ ਤੋਂ ਬਾਅਦ ਸਤਿਗੁਰਾਂ ਨੇ ਆਪਣੇ ਸੀਸ ਦੇ ਉੱਤੇ ਦਸਤਾਰਾ ਸਜਾਇਆ।
तिसी ऊपर जिगा बहु चमकंत मुकता सो गोल हीरन जरंत।
सतगुरां ने अपने सीस दे उते दस्तारा सजाया है, फिर उस दस्तारे दे उते जिगा नू लाया है जेड़ी के बहुत ज्यादा चमक रही है। मुकता सो गोल हीरन जरंत, भाव के हीरन दे नाल ओ जेड़ी जिगा है वो जड़ी हुई है।
सबजे बिलंद सब जे सुहाए लरकंत पंक्ति दुत बनाए।
वड्डे वड्डे पन्ने ऐसे सोने हन कि उह सारे कतार बनवे सुंदरता दे नाल आले दुआले लटक रहे ने।
कलगी उह तंग जिस जगत जोत मुकतान गुच्छ हीरन यादोत।
फिर उपर सुंदर कलगी नू लाया है जिदी के बहुत ज्यादा वड्डी जोत प्रकाशमान है। मोतियां दे जिहड़े गुच्छे ने ओ भी लमकदे ने, इस तों इलावा हीरे भी चमका मारदे ने।
मुख मंडल चंद मनिंद चार बिच सुधा बाक माधुर अपार।
कवि संतोख सिंह जी लिखदे ने कि जिहड़ा मुख मंडल है ओ चंद्रमा दे वांग सुंदर है, बिच सुधा बाक मादर अपार, मानो के अमृत वही जिहड़े मिठे वाक ने ओ मुंह दे विच छुपे होए ने।
कुंडल सुडोल गोल कपोल शोभत अमोल उपमाया तोल।
कन्ना दे विच जिहड़े कुंडल पाए होए ने ओ गल्लां दे उत्ते लटक रहे ने। शोभत अमोल उपमा अतोल, बहुत ज्यादा अमोलक उन्हां दी शोभा है ते उपमा उन्हां दी अतोल है जिदा कोई तोल ते मिनती कीती नहीं जा सकदी।
मुकतान माल गल मैं विसाल पुज दंडन अंगन दुत उजाल।
इस तों इलावा गले दे विच बहुत ही सुंदर जिहड़ी माला है मोतियां दी ओह पाई हुई है। पुज दंडन अंगद दुत उजाल, भाव के डौलियां दे विच बहुटियां दी सुंदरता बहुत ज्यादा प्रकाश दी।
हाटक जड़ाव कर कटक पाए छब छाप छलायन स्वच्छ छाए।
इस तों इलावा सोने दे जड़ाऊ कड़े हथां दे विच पहने ने।
छाप छाप छलियन स्वच्छ छाए,
इस तों इलावा छापां ते छले जिहड़े उंगलियां दे विच पहने होए ने ओह बहुत ज्यादा स्वच्छ ने।
कर बंदियो कंगणा शोभ देत पट पीत पहर दुत परम लेत।
जिहड़ा हथ दे विच कंगणा बद्धा होया ओह बहुत ज्यादा शोभा दिंदा। इस तों इलावा पीले जिहड़े कपड़े पहरे होए ने उन्हां दी बहुत ही ज्यादा वड्डी उपमा है।
जेवर जेवर जे बजन जवर जवाहर जोत जरे जरायन जां बनुद पहरे शोभ यदोत।
कवि संतोख सिंह जी लिखदे ने के गहने जिन्ना दी जेवाइश भाव के शोभा बड़ी श्रेष्ठ है, जिन्ना दे विच ज्वारां दी ज्योति जोरावर है, भाव के वधेरे चमक वाली है, अते जो सोने दी जड़त दे विच जड़े होए हन जिन्ना दे पैरन दे नाल शोभा उदय हो रही है।
चुलकंत छत्र सिर पर फिराए तुरंत चवर चारू चलाए।
सतगुरां दे सीस दे उते जिहड़ा छत्र है ओह भी है, इस तों इलावा सीस दे उते चौर कीता जा रहा।
जिम इंदर सची के ब्याह हेत तन को शिंगार दुत परम देत।
कवि संतोख सिंह जी लिखदे ने कि इस तरह लगदा है कि जिवें इंद्र देवता सची नूं भाव के अपने घरवाली नूं व्याहुण दे वास्ते जा रहा होवे, इस तरीके दे नाल ही इन्हां ने शिंगार नूं कीता होया जिहड़ा कि परम शोभा वाला है।
गुजरी बिलोकन निज नंद चंद चित मैं आनंद अद क्यों बिलंद।
माता गुजरी जी ने सतगुरु सच्चे पातशाह जी नूं देखिया है जेड़े के चंद्रमा दे समान शोभा वाले ने। माता गुजरी जी दे मन दे विच बहुत वड्डा चा उमड़िया।
त्रिय तरन गौर तन बसन चीन गण अलंकार तर हेम पीन।
कवि संतोख सिंह जी लिखते ने कि जिहड़ियां औरतां ने ओ जवान ते गोरे शरीर वालियां ने महीन वस्त्र उन्हां ने पहने हुए ने बहुते गहने वालियां मानो के सोने दे नाल इस तरह लगता है कि जिवें मड़ियां ही हों।
बहु बार बार गावंत गीत जिन कंठ कोकला मुदत चीत।
बार बार औरतां बहुते सुंदर गीत गा रही ने उन्हां औरतां दे गले इस तरह दे सुरीले ने जिवें कि कोयल दी मिठी आवाज सारिआं नूं खुश करदी।
बलिहार होत पिख गुरु सरूप उमकंत हिया लख कर अनूप।
सतगुरां दे सरूप नूं देख के सारे दे सारे बलिहार जा रहे ने सारिआं दे जिहड़े हिरदे ने ਉਹ ਅਨੁਪਮ ਨੂੰ ਦੇਖ ਕੇ ਬਹੁਤ ਜ਼ਿਆਦਾ ਉਮਗਦੇ ਨੇ।
ਕੁਲ ਰੀਤ ਕੀਨ ਗੁਰ ਵਹਿਰ ਆਏ ਥਿਰ ਭਏ ਪੌਰ ਸੁੰਦਰ ਸੁਹਾਏ।
ਕੁਲ ਦੀ ਸਾਰੀ ਰੀਤੀ ਨੂੰ ਕਰਕੇ ਫਿਰ ਸਤਿਗੁਰੂ ਜੀ ਬਾਹਰ ਨਿਕਲੇ ਨੇ ਪੌਰ ਸੁੰਦਰ ਸੁਹਾਏ ਦਰਵਾਜੇ ਦੇ ਲਾਗੇ ਬੈਠੇ।
ਤਬ ਹਣੇ ਟੰਕ ਤੋਂ ਸਾ ਤੁੰਕਾਰ ਡਫ ਪਾਣਵ ਪਟੈ ਤੁਨ ਪੀ ਉਦਾਰ।
ਉਸ ਵੇਲੇ ਬਹੁਤ ਸਾਰੇ ਡੰਕੇ ਵਜਾਏ ਗਏ ਨੇ ਧੌਂਸਾ ਧੁੰਕਾਰਿਆ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਸਾਜ ਸੀ ਉਹਨਾਂ ਸਾਰਿਆਂ ਨੂੰ ਖੜਕਾਇਆ।
ਤੁਰਰੀ ਨਫੀਰ ਛੈਣੇ ਬਜੰਤ ਗਣ ਢੋਲ ਬੰਸਰੀ ਰਵ ਉਠੰਤ।
ਤੁਰਰੀ ਨਫੀਰੀਆਂ ਛੈਣੇ ਬਹੁਤੇ ਸਾਰੇ ਵਜਾਏ ਗਏ ਨੇ ਢੋਲ ਤੇ ਬੰਸਰੀ ਵੀ ਵਜਾਈ ਗਈ ਹੈ ਜਿਨ੍ਹਾਂ ਦੇ ਨਾਲ ਬਹੁਤ ਵੱਡੀ ਆਵਾਜ਼ ਪੈਦਾ ਹੋਈ।
ਸਭ ਅਗਰ ਚਲੇ ਬਾਜਤ ਨਿਸ਼ਾਨ ਕੁਛ ਕਹੀ ਬਾਤ ਸੁਣੀਏ ਨਾ ਕਾਨ।
ਅੱਗੇ ਦੇ ਅੱਗੇ ਧੌਂਸੇ ਖੜਕਾਏ ਜਾ ਰਹੇ ਨੇ ਕੁਛ ਕਹੀ ਬਾਤ ਸੁਣੀਏ ਨਾ ਕਾਨ। ਭਾਵ ਕਿ ਇੰਨਾ ਜ਼ਿਆਦਾ ਖੁਸ਼ੀਆਂ ਦਾ ਸ਼ੋਰ ਸ਼ਰਾਬਾ ਹੈ ਕਿ ਕਹੀ ਹੋਈ ਗੱਲ ਕਿਸੇ ਨੂੰ ਦੂਸਰੇ ਨੂੰ ਸੁਣਦੀ ਨੀ।
ਪਸ਼ਚਾਤ ਨਾਗਰੀ ਗਾਏ ਗਾਛ ਵਿਸ ਤਿਰਤ ਆਂਖ ਪੈਨੇ ਕਟਾਸ਼।
ਪਿੱਛੇ ਪਿੱਛੇ ਜਿਹੜੀਆਂ ਔਰਤਾਂ ਨੇ ਉਹ ਗਾਉਂਦੀਆਂ ਜਾ ਰਹੀਆਂ ਹਨ।
ਵਿਸ ਤਰਤ ਆਂਖ ਪੈਨੇ ਕਟਾਸ਼
ਭਾਵ ਕੇ ਚੌੜੀਆਂ ਅੱਖਾਂ ਤੇ ਤਿੱਖੇ ਮਟਕਾਰੇ ਵਾਲੀਆਂ ਉਹ ਔਰਤਾਂ ਨੇ।
ਹਿਤ ਬਰਾਤ ਚੜਾਵਣ ਚਲਤ ਸੰਗ ਗਣ ਅਲੰਕਾਰ ਛਣ ਕੰਤ ਅੰਗ।
ਬਰਾਤ ਨੂੰ ਵਧਾਇਗੀ ਦੇਣ ਦੇ ਵਾਸਤੇ ਚੜਾਉਣ ਦੇ ਵਾਸਤੇ ਇਹ ਸਾਰੀਆਂ ਔਰਤਾਂ ਜਾ ਰਹੀਆਂ ਨੇ ਜਿਨ੍ਹਾਂ ਨੇ ਬਹੁਤ ਤਰ੍ਹਾਂ ਦੇ ਗਹਿਣਿਆਂ ਨੂੰ ਪਹਿਨਿਆ ਹੋਇਆ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿੰਨਾ ਵੀ ਇਤਿਹਾਸ ਮੈਂ ਅੱਜ ਤੱਕ ਪੜਿਆ ਹੈ ਕਿ ਜਦੋਂ ਵੀ ਕੋਈ ਗੁਰੂ ਸਾਹਿਬ ਵਿਆਹ ਦੇ ਵਾਸਤੇ ਜਾਂਦੇ ਸਨ ਬਰਾਤ ਜਾਂਦੀ ਸੀ ਤੇ ਔਰਤ ਕੋਈ ਵੀ ਬਰਾਤ ਦੇ ਵਿੱਚ ਸ਼ਾਮਲ ਨਹੀਂ ਸੀ ਹੁੰਦੀ। ਜਿਸ ਤਰ੍ਹਾਂ ਕਿ ਅੱਜ ਕੱਲ ਔਰਤਾਂ ਵੀ ਜਾਂਦੀਆਂ ਨੇ ਬਰਾਤ ਦੇ ਵਿੱਚ, ਪੁਰਾਣੇ ਸਮੇਂ ਦੇ ਵਿੱਚ ਸਿਰਫ ਬਰਾਤ ਦੇ ਵਿੱਚ ਇਕੱਲੇ ਪੁਰਖ ਜਾਂਦੇ ਸਨ। ਕਿਉਂਕਿ ਬਾਰ ਬਾਰ ਇਸ ਗੱਲ ਦਾ ਜ਼ਿਕਰ ਆਇਆ ਹੈ, ਇਸ ਜਗ੍ਹਾ ਦੇ ਉੱਤੇ ਇਹ ਵੀ ਜ਼ਿਕਰ ਆਇਆ ਹੈ ਕਿ ਇੱਥੋਂ ਤੱਕ ਕਿ ਮਾਤਾਵਾਂ ਵੀ ਨਾਲ ਨਹੀਂ ਸਨ ਜਾਂਦੀਆਂ, ਭਾਵ ਕਿ ਕੋਈ ਵੀ ਔਰਤ ਬਰਾਤ ਦੇ ਵਿੱਚ ਨਹੀਂ ਸੀ ਜਾਂਦੀ। ਹੁਣ ਕਵੀ ਸੰਤੋਖ ਸਿੰਘ ਜੀ ਇਹ ਗੱਲ ਬਿਆਨ ਕਰ ਰਹੇ ਨੇ ਕਿ ਜਿੰਨੀਆਂ ਵੀ ਔਰਤਾਂ ਨਾਲ ਜਾ ਰਹੀਆਂ ਨੇ ਇਹ ਸਿਰਫ ਵਿਦਾ ਕਰਨ ਦੇ ਵਾਸਤੇ ਜਾ ਰਹੀਆਂ ਨੇ, ਬਰਾਤ ਨੂੰ ਵਿਦਾ ਕਰਕੇ ਇਹ ਵਾਪਸ ਮੁੜ ਆਉਣਗੀਆਂ। ਇਸ ਗੱਲ ਦਾ ਜ਼ਿਕਰ ਅੱਗੇ ਆਪੇ ਹੀ ਆ ਜਾਵੇਗਾ।
ਬਹੁ ਬਰਨ ਚੂਨਰੀ ਛੋਰਦਾਰ ਕੋ ਜ਼ਰੀਦਾਰ ਕੋ ਕੋਰਦਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੱਲਿਆਂ ਵਾਲੀਆਂ ਬਹੁਤੀਆਂ ਸਾਰੀਆਂ ਇਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ ਜਿਹੜੀਆਂ ਚੁੰਨੀਆਂ ਨੇ ਉਹ ਲਈਆਂ ਹੋਈਆਂ ਨੇ ਜਿਨ੍ਹਾਂ ਦੇ ਕਿਨਾਰੇ ਦੇ ਉੱਤੇ ਬਹੁਤ ਜਰੀ ਲੱਗੀ ਹੋਈ।
ਮੁਸਕਾਤ ਮੰਦ ਦੇਖੀ ਅੰਤ ਦੰਤ ਵਿੱਚ ਲਾਲ ਅਦਰ ਕੇ ਸੁਬੰਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਹ ਔਰਤਾਂ ਥੋੜਾ ਮੁਸਕਰਾਉਂਦੀਆਂ ਨੇ ਤੇ ਫਿਰ ਮੂੰਹ ਦੇ ਵਿੱਚੋਂ ਦੰਦ ਦਿਖਾਈ ਦਿੰਦੇ ਨੇ ਵਿੱਚ ਲਾਲ ਅਦਰ ਕੇ ਇਮ ਸੁਬੰਤ, ਭਾਵ ਕੇ ਲਾਲ ਬੁੱਲਾਂ ਦੇ ਵਿੱਚ ਦੀ ਉਹ ਜਿਹੜੇ ਦੰਦ ਨੇ ਕਿਸ ਤਰ੍ਹਾਂ ਦੀ ਸੋਭਾ ਦਿੰਦੇ ਨੇ। ਕਵੀ ਜੀ ਅੱਗੇ ਪ੍ਰਮਾਣ ਦਿੰਦੇ
ਸੰਪਟ ਪਰਵਾਲ ਦੁੱਤ ਲਾਲ ਵੰਤ ਵਿੱਚ ਬੀਜ ਬੀਜਰੀ ਗਾੜ ਅੰਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਗੁੱਲੀਆਂ ਦੇ ਡੱਬੇ ਦੀ ਲਾਲ ਰੰਗ ਵਾਲੀ ਸੋਭਾ ਹੋਵੇ, ਇਸ ਤਰ੍ਹਾਂ ਲੱਗਦਾ ਹੈ। ਇਸ ਤੋਂ ਇਲਾਵਾ ਵਿੱਚ ਬੀਜ ਬੀਜਰੀ ਗਾੜੇ ਅੰਤ ਤੇ ਵਿੱਚੋਂ ਵਿੱਚ ਬਿਜਲੀ ਗੱਡੀ ਹੋਈ ਹੋਵੇ, ਇਸ ਤਰੀਕੇ ਦੇ ਦੰਦ ਸੋਭਾ ਦਿੰਦੇ ਨੇ।
ਬੜਵਾਇਆ ਰੂੜ ਗੁਰ ਅਗਰ ਚਾਲ ਮੁਕਤਾਨ ਸੇਹਰਾ ਹੇਮ ਪਾਲ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਘੋੜੀ ਦੀ ਸਵਾਰੀ ਕੀਤੀ ਹੋਈ ਹੈ ਤੇ ਅੱਗੇ ਅੱਗੇ ਜਾ ਰਹੇ ਨੇ। ਮੱਥੇ ਤੇ ਸੇਰਾ ਮੋਤੀਆਂ ਤੇ ਸੋਨੇ ਦੀਆਂ ਤਾਰਾਂ ਦਾ ਬਣਿਆ ਹੋਇਆ ਸੋਭਾ ਦੇ ਰਹੇ।
ਫੇਰੇ ਅੰਤ ਛਤਰ ਟੁਰੇ ਅੰਤ ਚੌੜ ਬਜੇ ਅੰਤ ਬਾਜ ਪਰੇ ਅੰਤ ਰੌਰ।
ਛਤਰ ਸੀਸ ਦੇ ਉੱਤੇ ਹੈ, ਇਸ ਤੋਂ ਇਲਾਵਾ ਸੀਸ ਦੇ ਉੱਤੇ ਚੌਰ ਵੀ ਹੋ ਰਿਹਾ। ਬਹੁਤ ਸਾਰੇ ਵਾਜੇ ਵਜਾਏ ਜਾ ਰਹੇ ਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਉੱਚਾ ਰੌਲਾ ਹੈ।
ਪਰ ਪੌਰ ਪੌਰ ਪਰ ਨਾਰਿਨ ਭੀਰ ਕੌਤਕ ਬਿਲੋਕ ਲੋਭਤ ਸਰੀਰ।
ਭਾਵ ਕੇ ਘਰ ਘਰ ਦੇ ਵਿੱਚ ਦਰਵਾਜਿਆਂ ਦਰਵਾਜਿਆਂ ਦੇ ਉੱਤੇ ਲੋਕਾਂ ਦੀਆਂ ਬੜੀਆਂ ਭੀੜਾਂ ਨੇ, ਜਿਹੜੇ ਕਿ ਕੌਤਕ ਵੱਡੇ ਨੂੰ ਦੇਖ ਕੇ ਲੁਭਾਏ ਮਾਣ ਹੋ ਰਹੇ ਨੇ।
ਸਭ ਸਜ ਬਰਾਤ ਸੁਧ ਪਾਏ ਆਏ ਵਾਹਨ ਭਲਾਏ ਕੇਤਕ ਕੁਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਬਰਾਤ ਸਜੀ ਹੈ ਤੇ ਫਿਰ ਸਾਰੇ ਦੇ ਸਾਰੇ ਆਪਣੇ ਵਾਹਨਾਂ ਦੇ ਉੱਤੇ ਅਸਵਾਰ ਹੋਏ ਨੇ ਤੇ ਘੋੜਿਆਂ ਨੂੰ ਕਦਾਉਂਦੇ ਹੋਏ ਅੱਗੇ ਚੱਲ ਪਏ।
ਸਭ ਬਣੇ ਸ਼ੈਲ ਛਬ ਤੇ ਸੁਹਾਏ ਤਬ ਪੰਚ ਪ੍ਰਾਤ ਤਹ ਆਏ ਤਾਏ।
ਇਸ ਤਰੀਕੇ ਦੇ ਨਾਲ ਜਦੋਂ ਛੈਲ ਛਬੀਲੇ ਗੱਭਰੂ ਜਾਣ ਦੇ ਵਾਸਤੇ ਤੁਰੇ ਨੇ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਉਹ ਭੂਆ ਦੇ ਪੁੱਤਰ ਭਰਾ ਜਿਹੜੇ ਪੰਜ ਨੇ ਉਹ ਵੀ ਉੱਥੇ ਛੇਤੀ ਪਹੁੰਚੇ।
ਚੜ ਚਪਲ ਚਾਲੀ ਬਾਜੀ ਕੁਦਾਏ ਜਿਨ ਜ਼ੀਨ ਰਜਤ ਅਰ ਰੁਕਮ ਲਾਏ।
ਭਾਵ ਕੇ ਚੰਚਲ ਘੋੜਿਆਂ ਦੇ ਉੱਤੇ ਉਹ ਪੰਜੇ ਹੀ ਸਵਾਰ ਨੇ, ਜਿਨ੍ਹਾਂ ਘੋੜਿਆਂ ਦੀਆਂ ਜਿਹੜੀਆਂ ਕਾਠੀਆਂ ਨੇ ਉਹ ਸੋਨੇ ਤੇ ਚਾਂਦੀ ਦੇ ਨਾਲ ਬੜੀਆਂ ਹੋਈਆਂ ਨੇ। ਇਸ ਤਰੀਕੇ ਦੇ ਨਾਲ ਉਹ ਵੀ ਉੱਥੇ ਪੰਜੇ ਪਹੁੰਚੇ।
ਤਿੰਨ ਨਾਮ ਸ਼ਾਹ ਸੰਗੋ ਪਿਰਾਮ ਅਰ ਮਹਾਰੀ ਸੁਗੰਗ ਰਾਮ।
ਕਵੀ ਸੰਤੋਖ ਸਿੰਘ ਜੀ ਉਹਨਾਂ ਦੇ ਨਾਵਾਂ ਦਾ ਬਿਆਨ ਕਰ ਰਹੇ ਨੇ, ਜਿਹੜੇ ਨਾਮ ਮੈਂ ਪਹਿਲਾਂ ਵੀ ਤੁਹਾਡੇ ਚਰਨਾਂ ਦੇ ਵਿੱਚ ਅਰਜ ਕਰ ਚੁੱਕਾ ਹਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਨਾਮ ਸੰਗੋ ਸ਼ਾਹ ਪਿਰਾਮ, ਸਾਰਿਆਂ ਤੋਂ ਵੱਡਾ ਜਿਹੜਾ ਹੈ ਉਹਦਾ ਨਾਮ ਹੈ ਸੰਗੋ ਸ਼ਾਹ, ਜਿਹੜਾ ਕਿ ਬਹੁਤ ਸੁੰਦਰ ਹੈ।
ਅਰ ਮਹਰੀ ਚੰਦ, ਦੂਸਰੇ ਦਾ ਨਾਮ ਹੈ ਮਹਰੀ ਚੰਦ, ਸੋ ਗੰਗਾ ਰਾਮ, ਇਸ ਤੋਂ ਇਲਾਵਾ ਇੱਕ ਦਾ ਨਾਮ ਗੰਗਾ ਰਾਮ। ਪੁਨ ਜੀਤ ਮਲ ਗਾਜ਼ੀ ਗੁਲਾਬ ਗੁਰ ਨਿਕਟ ਆਏ ਪਹੁੰਚੇ ਸ਼ਿਤਾਬ।
ਇਸ ਤੋਂ ਇਲਾਵਾ ਇੱਕ ਦਾ ਨਾਮ ਜੀਤ ਮਲ ਹੈ, ਇੱਕ ਦਾ ਨਾਮ ਹੈ ਗੁਲਾਬ ਚੰਦ। ਇਸ ਜਗ੍ਹਾ ਦੇ ਉੱਤੇ ਕੱਲਾ ਗੁਲਾਬ ਲਿਖਿਆ ਹੈ ਕਵੀ ਜੀ ਨੇ ਆਪਣੀ ਕਵਿਤਾ ਦੇ ਹਿਸਾਬ ਦੇ ਨਾਲ। ਕਵੀ ਜੀ ਲਿਖਦੇ ਨੇ ਗਾਜ਼ੀ ਗੁਲਾਬ, ਭਾਵ ਕੇ ਜਿਹੜਾ ਗੁਲਾਬ ਚੰਦ ਹੈ ਉਹ ਬਹੁਤ ਹੀ ਜ਼ਿਆਦਾ ਵੱਡਾ ਯੋਧਾ ਵੀ।
ਗੁਰ ਨਿਕਟ ਆਏ ਪਹੁੰਚੇ ਸ਼ਿਤਾਬ, ਇਹ ਪੰਜੇ ਹੀ ਸਤਿਗੁਰਾਂ ਦੇ ਲਾਗੇ ਛੇਤੀ ਹੀ ਪਹੁੰਚੇ। ਦਿਜ ਦਇਆ ਰਾਮ ਬਸਤਰਣ ਸਜਾਏ ਤਰ ਖੜਗ ਸਿਪਰ ਹੈ ਕੋ ਤਵਾਏ।
ਜਿਹੜਾ ਪੰਡਿਤ ਦਇਆ ਰਾਮ ਹੈ ਉਹ ਬਸਤਰਾਂ ਤੇ ਸ਼ਸਤਰਾਂ ਨੂੰ ਸਜਾ ਕੇ ਘੋੜੇ ਨੂੰ ਦੜਾ ਕੇ ਛੇਤੀ ਹੀ ਉੱਥੇ ਪਹੁੰਚੇ।
ਸ਼ੁਭ ਸੂਰਜ ਮਲ ਕੇ ਪੋਤਰੇ ਦੋਏ ਅਸ ਪੈ ਅਰੂੜ ਸ਼ੁਭ ਬੇਸ ਹੋਏ।
ਇਸ ਤੋਂ ਇਲਾਵਾ ਜਿਹੜੇ ਸੂਰਜ ਮਲ ਜੀ ਸਨ ਉਹਨਾਂ ਦੇ ਜਿਹੜੇ ਦੋ ਪੋਤਰੇ ਸਨ ਭਾਵ ਕੇ ਗੁਲਾਬ ਰਾਏ ਤੇ ਸ਼ਾਮ ਦਾਸ, ਉਹ ਵੀ ਘੋੜੇ ਦੀ ਸਵਾਰੀ ਕਰਕੇ ਚੰਗੀ ਵੇਸ ਭੂਸ਼ਾ ਨੂੰ ਬਣਾ ਕੇ ਉੱਥੇ ਲਾਗੇ ਪਹੁੰਚੇ ਨੇ ਬਰਾਤ ਦੇ ਨਾਲ ਜਾਣ ਦੇ ਲਈ।
ਬੇਦੀਨ ਬਾਂਸ ਸਿਆਂਦਣ ਸੁਧਾਰ ਤੇਹਣ ਸਮੂਹ ਤਿਮ ਆਨੰਦ ਤਾਰ।
ਬੇਦੀਆਂ ਦੀ ਕੁਲ ਸੋਹਣਿਆਂ ਰੱਥਾਂ ਨੂੰ ਸ਼ਿੰਗਾਰ ਕੇ ਉਹਦੇ ਉੱਤੇ ਸਵਾਰ ਹੋਈ ਹੈ, ਇਸੇ ਤਰੀਕੇ ਦੇ ਨਾਲ ਤ੍ਰਿਹਣਾ ਦੀ ਕੁਲ ਵੀ ਆਨੰਦ ਨੂੰ ਧਾਰਨ ਕਰਕੇ ਜਾਣ ਲਈ ਤਿਆਰ ਹੈ।
ਭੱਲੇ ਚੜੇ ਸਜ ਜਾਣ ਸੋਹ ਰਥ ਬਹਿਲ ਹਰ ਕਹਿ ਹੈ ਅਰੋਹ।
ਇਸ ਤੋਂ ਇਲਾਵਾ ਭੱਲਿਆਂ ਦੀ ਕੁਲ ਦੇ ਵਿੱਚੋਂ ਵੀ ਸਾਰੇ ਦੇ ਸਾਰੇ ਸਵਾਰੀਆਂ ਤੇ ਬੈਠ ਕੇ ਸੋਭਾ ਦੇ ਰਹੇ ਨੇ, ਕੋਈ ਰਥ ਤੇ ਸਵਾਰ ਹੈ, ਕਿਸੇ ਨੇ ਘੋੜੇ ਦੀ ਸਵਾਰੀ ਕੀਤੀ।
देशान बदेश ब्रिंद मसंद तन बसन विभूखण साज बिलंद।
देशां विदेशां दे विचों जेडे मसंद आए हुए ने ओ भी सुंदर कपड़े नूं पहन के जान दे वास्ते बिलकुल तैयार ने।
जिन विखे मुख बहु राम कौर ब्रिद बंश जानियत सकल ठौर। इन्हां सारयां दे विचों कवि संतोख सिंह जी लिखदे ने कि राम कोइर जी मुख ने जिहड़े कि बाबा बुढ़ा जी दे कुल दे विचों ने। गिनिए कतेक बहु चढ़ बरात बड़ पायो शब्द सब पंथ जात।
कवि संतोख सिंह जी लिखदे ने कि मैं लिख के किन्या कि दी गिनती नूं बयान करा। इस तरीके दे नाल बहुत वड्डी बरात चली है ते चलदिया सार बहुत ज्यादा पौड़ा घोड़िया दे नाल वड्डा शब्द होया।
श्री गुजरी सहत समूह त्रिया कर विदा बरात आनंद हिया।
कवि संतोख सिंह जी लिखदे ने कि माता गुजरी जी दे समेत जिन्निया भी सारियां औरतां सन उन्हां ने इसे तरीके दे नाल बरात नूं विदा कीता ते हिरदे दे विच आनंद नूं धारण कीता।
गमनी नकेत गावंत गीत सुत को प्रभाव बढ़ जान चीत।
सारियां औरतां दे समेत माता गुजरी जी गीतां नूं गाउंदे होए अपने घर दे वल चले ने। अपने पुत्र दे प्रभाव नूं बहुत वड्डा मन दे विच माता जी ने जाणिया।
गमनी बरात बड़ धूम धाम बड़ी उठी तूर रह दिवस जाम।
कवि जी लिखदे ने कि बरात वड्डी धूम धाम दे नाल जा रही है। बहुत ज्यादा धूल मिट्टी उड़दी जा रही है। रह दिवस जाम पाव के एक पहर दिन जदों बाकी रहा।
लवपुरी जाए पहुंचे सो पास फिर ब्रिंद नार नार पिखण आस।
जदों अजे दिन ढलन दे विच एक पहर रहिंदा सी उस वेले गुरु के लाहौर दे लागे ही सारी बरात पहुंच गई है। दूसरे पासे फिर ब्रिंद नार नार पिखण आस बरात नूं देखण दी आशा नूं धारण करके गुरु के लाहौर दे विच बहुत सारे इस्त्रियां पुरुष रुके सन।
नर ब्रिंद कोलाहल बहु करंत होए हैन हरे खारव उठंत।
कवि जी लिखदे ने कि मनुखां दा भी बहुत ज्यादा खुशियां दा शोर शराबा है। इस तों इलावा जेड़े घोड़े हिणक रहे ने उन्हां दी भी बहुत वड्डी आवाज है।
शुतरण उपरी सुथरी बजंत कुछ कही बात किस नहीं सुनंत।
शुतर आख्या जांदा है ऊठ नूं ते जेकर शुतरां आख्या जावे ते बहुते सारे ऊठ भाव के ऊठां दा बहु वचन। कवि संतोख सिंह जी लिखदे ने कि ऊठां दे उते जेड़े तौसे रखे होए ने उन्हां नूं उच्ची आवाज दे नाल वजाया जा रहा है। इस करके किसे दी आखी हुई गल दूसरे नूं सुनदे ने।
गोरपुरी छोटी उत्सव विशाल जन बेचन में बाहर उछाल।
कवि संतोख सिंह जी एक शोभा दा बयान करदे ने कि जिहड़ी गुरु की नगरी है पाव के गुरु का लाहौर ओह ते छोटा है। पर कवि जी लिखदे ने उत्सव विशाल नगरी छोटी है ते जिहड़ा उत्सव है ओह बहुत ज्यादा वड्डा है।
जन बेचना में बाहर उछाल
पाव के मानो उत्साह विच समा नहीं सकदा उस नगरी दे उस नूं बाहर उछाल उछाल के उत्साह नूं सुट रहे।
गाने आए जो मंगत ऊच नीच सब लह दरब होए ऊच नीच।
जिन्ने भी उच्चे ते नीवे मंगते आए हुए ने उन्हां सारयां नूं बहुता सारा दान दिता गया है। जिस करके जेड़े नीच ने जेड़े छोटे ने ओह भी वड्डे हो गए।
बहु करत सुजस गुरदान पाए सब जगत माहिन सामना काए।
सारे दे सारे सतगुरां तों दान लै रहे ने ते सारे सतगुरां दा जस इस तरह करदे ने कि जगत दे विच इन्हां दे वर्गा दयालु होर कोई नहीं।
हर जस ससर गुर बुद्धिवान सुध लही ब्रात आगम महान।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਰ ਜਸ ਜੀ ਜਿਹੜੇ ਕਿ ਸਤਿਗੁਰਾਂ ਦੇ ਸਵਰਾ ਜੀ ਨੇ, ਜਿਹੜੇ ਬਹੁਤ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ, ਉਹਨਾਂ ਨੇ ਖਬਰ ਲਈ ਹੈ ਕਿ ਬਰਾਤ ਵੱਡੀ ਆ ਰਹੀ। ਕਰ ਕੈ ਇਕੱਤਰ ਆਪਣੇ ਸੋ ਪ੍ਰਾਤ, ਸਭ ਲੀਨ ਵਸਤ ਜੋ ਚਾਹੀਏ ਜਾਤ। ਹਰ ਜਸ ਜੀ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ, ਬਿਰਾਦਰਾਂ ਨੂੰ ਇਕੱਠਾ ਕੀਤਾ ਹੈ ਤੇ ਜੋ ਚੀਜ਼ਾਂ ਲੋੜੀਂਦੀਆਂ ਸਨ ਉਹਨਾਂ ਨੂੰ ਨਾ ਲਿਆ। ਖਤਰੀਨ ਮੇਲ ਠਾਨਿਓ ਬੇਸਾਲ, ਵਿਵਹਾਰ ਗਿਆਤ ਸਿਆਣੇ ਸੰਭਾਲ। ਭਾਵ ਕੇ ਜਿਹੜੇ ਖੱਤਰੀ ਸਨ ਉਹਨਾਂ ਨੇ ਬਹੁਤ ਵੱਡਾ ਇਕੱਠ ਕੀਤਾ ਹੈ। ਵਿਵਹਾਰ ਗਿਆਤ ਸਿਆਣੇ ਸੰਭਾਲ, ਭਾਵ ਕੇ ਵਿਆਹ ਦੇ ਵਿਹਾਰ ਦੇ ਜਿਹੜੇ ਜਾਣੂ ਸਨ ਉਹ ਵੀ ਨਾਲ ਚੱਲੇ ਨੇ। ਗੋਰ ਹਿੱਤ ਅਖੋਰ ਲੈ ਚੀਰ ਚਾਰ, ਸਜ ਰਜਤ ਜ਼ੀਨ ਬਾਜੀਨ ਚਾਰ। ਸਤਿਗੁਰਾਂ ਦੇ ਵਾਸਤੇ ਬਹੁਤੀ ਸਾਰੀ ਭੇਟਾ ਲਈ ਹੈ, ਬਹੁਤੇ ਕੱਪੜੇ ਵੀ ਸੁੰਦਰ ਲੈ ਨੇ। ਸਜ ਰਜਤ ਜੀਨ ਬਾਜੀਨ ਚਾਰ, ਇਸ ਤੋਂ ਇਲਾਵਾ ਸੋਹਣਾ ਘੋੜਾ ਇੱਕ ਲਿਆ ਹੈ ਜਿਹਦੇ ਉੱਤੇ ਸੋਨੇ ਦੀ ਕਾਠੀ ਪਾਈ। ਥਾਤੀ ਪਰ ਕਰ ਦਰਬ ਕੀ ਵਾਸਤੇ ਅਪਰ ਸੰਭਾਰ, ਚਲੇ ਹੇਤ ਸਨਮਾਨ ਕੇ ਗੁਰ ਸ਼ਰਧਾ ਔਰ ਤਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਥੈਲੀ ਪੈਸਿਆਂ ਦੀ ਭਰ ਕੇ ਸੰਭਾਲ ਕੇ ਆਪਣੇ ਨਾਲ ਲਈ ਹੈ ਤੇ ਸਤਿਗੁਰਾਂ ਦੇ ਸਨਮਾਨ ਦੇ ਵਾਸਤੇ ਸ਼ਰਧਾ ਨੂੰ ਧਾਰਨ ਕਰਕੇ ਅੱਗੋਂ ਬਰਾਤ ਨੂੰ ਲੈਣ ਦੇ ਵਾਸਤੇ ਸਾਰੇ ਗਏ। ਗੁਰ ਲਵਪੁਰ ਨਰ ਨਾਰ ਔਰ ਹਰ ਖਤ ਚਿਤ ਸਮੁਦਾਏ, ਧਰਤ ਬਰਾਤ ਪ੍ਰਤੀਖਣਾ ਦੂਲੋ ਦੇਖਣ ਚਾਏ। ਕਵੀ ਜੀ ਲਿਖਦੇ ਨੇ ਕਿ ਗੁਰੂ ਕੇ ਲਾਹੌਰ ਦੇ ਵਿੱਚ ਇਸਤਰੀਆਂ ਤੇ ਪੁਰਸ਼ ਬਹੁਤ ਹੀ ਜ਼ਿਆਦਾ ਖੁਸ਼ ਨੇ। ਸਾਰਿਆਂ ਦੇ ਮਨ ਦੇ ਵਿੱਚ ਇੱਛਾ ਹੈ ਬਰਾਤ ਨੂੰ ਦੇਖਣ ਦੀ, ਸਾਰੇ ਦੂਲੇ ਨੂੰ ਲਾੜੇ ਨੂੰ ਦੇਖਣ ਦੀ ਪ੍ਰਤੀਕਸ਼ਾ ਉਡੀਕ ਕਰ ਰਹੇ ਨੇ। ਸੰਗਤ ਬਹੁ ਪੁਰ ਗ੍ਰਾਮ ਕੀ ਸਗਰੀ ਤਹਿ ਉਤਾਰ, ਛਪਰਨ ਤੇ ਨਿਕਸੀ ਤਬੈ ਤੁਨ ਬਾਜਨ ਸ਼੍ਰੁਤ ਤਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਪਿੰਡਾਂ ਤੇ ਨਗਰਾਂ ਦੀ ਸਾਰੀਆਂ ਸੰਗਤਾਂ ਦੀ ਜਿਹੜੀ ਭੀੜ ਸੀ, ਜਿਹੜੀ ਕਿ ਤਰ੍ਹਾਂ ਤਰ੍ਹਾਂ ਦੇ ਪਿੰਡਾਂ ਤੇ ਨਗਰਾਂ ਤੋਂ ਇਕੱਠੀ ਹੋਈ ਸੀ, ਉਹਨਾਂ ਨੇ ਵੀ ਛਪਰਾਂ ਦੇ ਵਿੱਚ ਆਪਣਾ ਠਿਕਾਣਾ ਰੱਖਿਆ ਸੀ। ਜਿਹੜੀ ਬਰਾਤ ਆ ਰਹੀ ਹੈ, ਜਦੋਂ ਉਹਨਾਂ ਦੇ ਵਾਜਿਆਂ ਦੀ ਆਵਾਜ਼ ਇਹਨਾਂ ਦੇ ਕੰਨਾਂ ਦੇ ਵਿੱਚ ਪਈ ਤੇ ਫਿਰ ਸਾਰੇ ਦੇ ਸਾਰੇ ਬਾਹਰ ਨਿਕਲੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਤ ਤੇ ਸਹਿਤ ਬਰਾਤ ਗੁਰ ਲਵਪੁਰ ਤੇ ਅਦ ਕੋਸ, ਟਿਕੇ ਸਕਲ ਤਿਆਰੀ ਕਰੀ ਨੇਗ ਲਾਗ ਕੋ ਜੋਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੀ ਤਰਫ ਸਾਰੀ ਬਰਾਤ ਨੂੰ ਨਾਲ ਲੈ ਕੇ ਗੁਰੂ ਕੇ ਲਾਹੌਰ ਤੋਂ ਅੱਧੇ ਕੋਹ ਦੀ ਦੂਰੀ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਟਿਕਰੇ ਨੇ। ਸਗਲ ਤਿਆਰੀ ਕਰੀ ਨੇਗ ਲਾਗ ਜੋ ਜੋਸ, ਭਾਵ ਕੇ ਸਾਰੀ ਦੀ ਸਾਰੀ ਤਿਆਰੀ ਕੀਤੀ ਹੈ ਜੋਸ਼ ਦੇ ਨਾਲ ਇਸ ਜਗ੍ਹਾ ਦੇ ਉੱਤੇ। ਲਾਗੀਆਂ ਜਿਹਦੇ ਲਾਗ ਲੈਣ ਦਾ ਚਾਹ ਜੋਸ਼ ਸੀ, ਜਾਂ ਫਿਰ ਇਸ ਤੋਂ ਇਲਾਵਾ ਇਸ ਤੁਕ ਦਾ ਵੀ ਭਾਵ ਲਾਇਆ ਜਾ ਸਕਦਾ ਕਿ ਨੇਗ ਲਾਗ ਕੇ ਜੋ ਸੋ ਲਾਰੀਆਂ ਦੇ ਲਾਗ ਜੋ ਸਨ ਉਹਨਾਂ ਦੇ ਦੇਣ ਦੀ ਤਿਆਰੀ ਕੀਤੀ ਗਈ। ਜੇ ਬ੍ਰਿੰਦ ਮਸੰਦ ਤਿੰਨ ਕੋ ਹਕਾਰ, ਤਨ ਦੀਨ ਤਿੰਨੋ ਥਾ ਤੀਨ ਡਾਰ। ਜਿਹੜੇ ਵੱਡੇ ਉਮਰਾਂ ਦੇ ਵੱਡੇ ਮਸੰਦ ਸਨ ਉਹਨਾਂ ਨੂੰ ਲਾਗੇ ਬੁਲਾਇਆ ਹੈ ਤੇ ਧਨ ਦੀਆਂ ਬਹੁਤੀਆਂ ਸਾਰੀਆਂ ਥੈਲੀਆਂ ਭਰ ਕੇ ਉਹਨਾਂ ਨੂੰ ਦਿੱਤੀਆਂ ਗਈਆਂ।
ਕਰਤੇ ਚਲੇ ਉਹ ਬਰਖਾ ਬਿਲੰਦ, ਜਿਮ ਮੇਘ ਯੁਨਵ ਬਰਖਾ ਬੁੰਦ।
ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਇਹਨਾਂ ਪੈਸਿਆਂ ਦੀ ਵਰਖਾ ਵੱਡੀ ਕਰਦੇ ਜਾਣਾ ਹੈ। ਜਿਮ ਮੇਘ ਉਨਵ ਬਰਖਤ ਬੁੰਦ, ਭਾਵ ਕੇ ਜਿਵੇਂ ਬੱਦਲ ਦੇ ਵਿੱਚੋਂ ਕਣੀਆਂ ਕਿਰਦੀਆਂ ਨੇ, ਇਸ ਤਰੀਕੇ ਦੇ ਨਾਲ ਧਨ ਦੀ ਵਰਖਾ ਕੀਤੀ ਜਾਵੇ।
ਜਬ ਸੁਣੇ ਆਗਾਉ ਲੈਣ ਆਏ, ਧੁਨੀ ਉੱਠੀ ਅਧਿਕ ਬਾਦਤ ਬਜਾਏ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਰੇ ਬਰਾਤੀਆਂ ਨੂੰ ਪਤਾ ਲੱਗਾ ਕਿ ਅਗਲੇ ਜਿਹੜੇ ਲੈਣ ਵਾਲੇ ਨੇ ਉਹ ਅੱਗਲ ਵਾਂਢੀ ਲੈਣ ਦੇ ਵਾਸਤੇ ਆ ਰਹੇ ਨੇ, ਉਸ ਵੇਲੇ ਉੱਚੀ ਧੁਨ ਦੇ ਨਾਲ ਵਾਜੇ ਵਜਾਏਗਾ।
ਤਬ ਮਿਲਣੇ ਤਸਮੀ ਪਿਆਨ, ਮਾਤਲ ਕਿਰਪਾਲਿਤ ਸਾਵਧਾਨ।
ਭਾਵ ਕੇ ਸਤਿਗੁਰਾਂ ਦੇ ਸਹੁਰਿਆਂ ਦੇ ਤਰਫੋਂ ਜਦੋਂ ਮਿਲਣ ਦੇ ਵਾਸਤੇ ਲਾਗੇ ਆਏ ਨੇ ਤੇ ਮਾਮਾ ਕਿਰਪਾਲ ਜੀ ਅੱਗੋਂ ਸਾਵਧਾਨ ਹੋਏ, ਹੁਸ਼ਿਆਰ ਹੋਏ।
ਗਣ ਵਸਤਰ ਅਗਰ ਗੁਰ ਕੇ ਟਿਕਾਏ, ਸਭ ਪਰੇ ਪਾਏ ਚਿਤ ਚਾਏ।
ਜਿੰਨੀਆਂ ਵੀ ਭੇਟਾਵਾਂ ਦੇ ਵਾਸਤੇ ਚੀਜ਼ਾਂ ਲੈ ਕੇ ਆਏ ਸਨ, ਉਹ ਸਾਰੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਟਿਕਾ ਦਿੱਤੀਆਂ ਨੇ। ਸਾਰੇ ਦੇ ਸਾਰੇ ਬੜੇ ਚਾਅ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਨਾਲ ਲਿਪਟੇ।
ਬਹੁ ਬਿਨੈ ਪਾਣੀ ਸਭ ਹੱਥ ਬੰਦ, ਹਮ ਅਲਪ ਲਗੋ ਤੁਮ ਬੜ ਬਿਲੰਦ।
ਹੱਥ ਜੋੜ ਕੇ ਹਰਜਸ ਨੇ ਬਹੁਤੀ ਦੀਨਗੀ ਦੇ ਨਾਲ ਬੇਨਤੀ ਕੀਤੀ ਹੈ। ਹਮ ਅਲਪ ਲਗੋ, ਭਾਵ ਕਿ ਅਸੀਂ ਬਹੁਤ ਛੋਟੇ ਹਾਂ, ਬੜੇ ਤੁੱਛ ਹਾਂ, ਤੁਮ ਬੜ ਬਿਲੰਦ, ਤੇ ਦੂਸਰੀ ਤਰਫ ਤੁਸੀਂ ਬਹੁਤ ਹੀ ਜ਼ਿਆਦਾ ਵੱਡਿਆਂ ਤੋਂ ਵੱਡੇ ਹੋ।
ਨਿਜ ਦਾਸ ਜਾਣ ਪਤਲੇ ਹੋ ਰਾਖ, ਅਬ ਕਿਰਪਾ ਕਰੀ ਪੂਰਨ ਪਿਲਾਖ।
ਹਰਜਸ ਨੇ ਬੇਨਤੀ ਕੀਤੀ ਹੈ ਕਿ ਆਪਣਾ ਦਾਸ ਜਾਣ ਕੇ ਮੇਰੀ ਪਤ ਨੂੰ ਤੁਸੀਂ ਰੱਖ ਲਿਆ ਹੈ, ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਕਿਰਪਾ ਕਰੋ ਜਿਵੇਂ ਮੇਰੀ ਪਹਿਲੀ ਆਸ਼ਾ ਨੂੰ ਪੂਰਿਆਂ ਕੀਤਾ।
ਤਬ ਦਇਆ ਰਾਮ ਪ੍ਰੇਰਿਓ ਕਿਰਪਾਲ, ਗੁਰ ਸਸਰ ਸਾਥ ਮਿਲ ਮੁੱਧ ਬਿਸਾਲ।
ਉਸ ਵੇਲੇ ਜਿਹੜਾ ਦਇਆ ਰਾਮ ਪੁਰੋਹਿਤ ਸੀ, ਉਸਨੇ ਮਾਮਾ ਕਿਰਪਾਲ ਜੀ ਨੂੰ ਅੱਗੇ ਹੋਣ ਦੇ ਵਾਸਤੇ ਆਖਿਆ ਹੈ। ਕਹਿੰਦੇ ਨੇ ਗੁਰ ਸਸਰ ਸਾਥ ਮਿਲ ਮੁੱਧ ਬਿਸਾਲ, ਭਾਵ ਕੇ ਮਾਮਾ ਕਿਰਪਾਲ ਜੀ ਨੂੰ ਦਇਆ ਰਾਮ ਨੇ ਆਖਿਆ ਕਿ ਸਤਿਗੁਰਾਂ ਦੇ ਸਹੁਰੇ ਦੇ ਨਾਲ ਭਾਵ ਕੇ ਹਰਜਸ ਦੇ ਨਾਲ ਤੂੰ ਮਿਲਣੇ ਕਰ।
ਸ਼ੁਭ ਵਸਤ੍ਰ ਹਰਖ ਦੀਨ ਸਤੁਰੰਗ, ਗਰ ਮਿਲੇ ਜੁਗਲ ਮਨ ਧਰ ਉਮੰਗ।
ਹਰਜਸ ਜੀ ਤੇ ਦੂਸਰੀ ਤਰਫ ਮਾਮਾ ਕਿਰਪਾਲ ਜੀ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲੇ ਨੇ। ਬੜੀ ਮਨ ਦੇ ਵਿੱਚ ਖੁਸ਼ੀ ਤੇ ਉਮੰਗ ਨੂੰ ਧਾਰਨ ਕੀਤਾ ਹੈ। ਚੰਗੇ ਸੋਹਣੇ ਵਸਤ੍ਰ ਤੇ ਜਿਹੜਾ ਘੋੜਾ ਸੀ ਉਹ ਹਰਜਸ ਨੇ ਪ੍ਰਦਾਨ ਕੀਤਾ।
ਸਨਮਾਨ ਜਾਣ ਗੁਰ ਤਿਨੋ ਕੇਰ, ਪਕਵਾਨ ਲੀਨ ਦੀਆ ਬਾਂਟ ਫੇਰ।
ਬਰਾਤ ਦਾ ਬਹੁਤ ਜ਼ਿਆਦਾ ਹਰਜਸ ਨੇ ਸਨਮਾਨ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਕਵਾਨ ਲੈ ਕੇ ਆਏ ਸਨ, ਸਤਿਗੁਰਾਂ ਨੇ ਹੁਕਮ ਕਰਕੇ ਉਹ ਸਾਰਾ ਪਕਵਾਨ ਉੱਥੇ ਵੰਡਾ ਦਿੱਤਾ।
ਸਭ ਜਥਾ ਜੋਗ ਕਰ ਤਿਨੋ ਸਾਥ, ਕਰ ਬੇ ਟੁਕਾਉ ਪੁਣ ਚਾਹਤ ਨਾਥ।
ਜਥਾ ਜੋਗ ਜਿਹੜੀ ਰੀਤੀ ਸੀ ਉਸ ਨੂੰ ਪੂਰਾ ਕੀਤਾ ਗਿਆ ਤੇ ਫਿਰ ਸਤਿਗੁਰੂ ਨਾਥ ਜਿਹੜੇ ਮਾਲਕ ਨੇ ਹੁਣ ਬਰਾਤ ਨੂੰ ਲੈ ਕੇ ਅੱਗੇ ਟੁਕਾ ਕਰਨਾ ਚਾਹੁੰਦੇ ਨੇ।
ਤਬ ਚਲੇ ਪੁਰੀ ਕੇ ਸਮਖ ਹੋਏ, ਨਰ ਮਿਲੇ ਹਜ਼ਾਰੋਂ ਦਿਸ਼ਨ ਦੋਏ।
ਫਿਰ ਪੁਰੀ ਨੂੰ ਸਾਹਮਣੇ ਰੱਖ ਕੇ ਫਿਰ ਪੁਰੀ ਦੇ ਵੱਲ ਜਾ ਰਹੇ ਨੇ, ਹਜ਼ਾਰਾਂ ਹੀ ਜਿਹੜੇ ਲੋਕ ਨੇ ਦੋਵਾਂ ਪਾਸਿਆਂ ਤੋਂ ਨਾਲ ਮਿਲੇ ਨੇ।
ਬਰਖਣ ਲੱਗਿਓ ਤਨ ਏਕ ਸਾਰ, ਜਨ ਉਨਵ ਜਲਦ ਜਲ ਜਲਦ ਡਾਰ।
ਕਵੀ ਜੀ ਲਿਖਦੇ ਨੇ ਕਿ ਧਨ ਦੀ ਇਸ ਤਰੀਕੇ ਦੇ ਨਾਲ ਇੱਕ ਸਾਰ ਵਰਖਾ ਹੋਣ ਲੱਗੀ ਹੈ, ਜਿਵੇਂ ਉਹਨੂੰ ਜਲਦ ਜਲ ਜਲਦ ਡਾਰ, ਭਾਵ ਕਿ ਇਸ ਤਰ੍ਹਾਂ ਵਰਖਾ ਹੁੰਦੀ ਹੈ ਮਾਨੋ ਕਿ ਨਿਉ ਕੇ ਜਿਹੜੇ ਬੱਦਲ ਨੇ ਜਲ ਨੂੰ ਜਿਵੇਂ ਛੇਤੀ ਛੇਤੀ ਵਰਾ ਰਹੇ ਹੋਣ।
ਗਨ ਬਜਤ ਬਾਜ ਪਈ ਤੂਮ ਤਾਮ, ਬੜੀ ਉੱਠੀ ਤੂਲ ਲਿਆ ਛਾਦ ਤਾਮ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਵੱਡੇ ਵਾਜੇ ਵਜਾਏ ਨੇ, ਵੱਡੀ ਧੂਮ ਧਾਮ ਹੈ। ਵੱਡ ਉੱਠੀ ਧੂਲ ਲਿਆ ਛਾਦ ਧਾਮ, ਭਾਵ ਕਿ ਘਰਾਂ ਨੂੰ ਜਿਹੜੀ ਧੂਲ ਮਿੱਟੀ ਹੈ ਉਸਨੇ ਢੱਕ ਲਿਆ।
ਚੜ ਕੇ ਉਹ ਤੰਗ ਨਰ ਨਾਰ ਹੇਰ, ਕਹਿ ਬਚ ਬਰਾਤ ਆਈ ਵਡੇਰ।
ਗੁਰੂ ਕੇ ਲਾਹੌਰ ਦੇ ਵਿੱਚ ਜਿਹੜੀ ਇਸਤਰੀਆਂ ਤੇ ਪੁਰਸ਼ ਨੇ ਉਹ ਕੋਠਿਆਂ ਦੇ ਉੱਤੇ ਚੜੇ ਹੋਏ ਨੇ, ਉਹ ਦੂਰੋਂ ਹੀ ਆਉਂਦੀ ਹੋਈ ਬਰਾਤ ਨੂੰ ਉਹਨਾਂ ਨੇ ਦੇਖਿਆ ਤੇ ਸਾਰਿਆਂ ਨੇ ਇੱਕਦਮ ਰੌਲਾ ਪਾਇਆ, ਬਰਾਤ ਆਈ ਵਡੇਰ, ਕਿ ਵੱਡੀ ਜਿਹੜੀ ਬਰਾਤ ਹੈ ਉਹ ਆ ਰਹੀ ਹੈ।
ਕਰ ਰੰਕ ਤ੍ਰਿਪਤ ਤਨ ਕੋ ਬਰਖਾਏ, ਤੇ ਸਦਨ ਪੌਰ ਲੱਗ ਸਕਲ ਜਾਏ।
ਜਿਹੜੇ ਕੰਗਾਲ ਨੇ ਉਹਨਾਂ ਨੂੰ ਬਹੁਤਾ ਸਾਰਾ ਧਨ ਦੇ ਕੇ ਤ੍ਰਿਪਤ ਕੀਤਾ ਹੈ ਤੇ ਇਸੇ ਤਰੀਕੇ ਦੇ ਨਾਲ ਸਦਨ ਦੇ ਪੌੜ ਦੇ ਤੱਕ ਪਹੁੰਚੇ।
ਸਭ ਹਟੇ ਬਹੁਰ ਜਨ ਵਾਸ ਥਾਨ, ਗੁਰ ਖਰੇ ਕਰੇ ਜਹ ਪੌੜ ਜਾਣ।
ਜਦੋਂ ਹਰਜਸ ਦੇ ਘਰ ਦਾ ਦਰਵਾਜਾ ਆਇਆ ਉਥੋਂ ਤੱਕ ਸਾਰੀ ਬਰਾਤ ਪਹੁੰਚੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਵੱਖਰੇ ਤੌਰ ਤੇ ਜਿਹੜਾ ਜੰਜ ਦੇ ਟਿਕਣ ਵਾਲਾ ਜੰਜ ਘਰ ਬਣਾਇਆ ਸੀ, ਸਾਰੀ ਬਰਾਤ ਉਸ ਪਾਸੇ ਨੂੰ ਮੁੜ ਗਈ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸ ਦਰਵਾਜੇ ਦੇ ਸਾਹਮਣੇ ਖਲਾਰਿਆ ਗਿਆ।
ਗਣ ਨਾਰੇ ਆਰਤੀ ਹੱਥ ਧਾਰ, ਬਹੁ ਗਾਏ ਗੀਤ ਕਰ ਕਰ ਸ਼ਿੰਗਾਰ।
ਬਹੁਤੀਆਂ ਸਾਰੀਆਂ ਔਰਤਾਂ ਸ਼ਿੰਗਾਰ ਕਰਕੇ ਗੀਤ ਗਾਉਂਦੀਆਂ ਹੋਈਆਂ ਆਈਆਂ ਨੇ, ਜਿਨ੍ਹਾਂ ਨੇ ਆਰਤੀ ਉਤਾਰਨੀ ਸ਼ੁਰੂ ਕੀਤੀ।
ਬੜਵਾਸ ਤਿਆਗੀ ਉਤਰੇ ਅਲੋਏ, ਚੌਂਕੀ ਡਸਾਏ ਤਿਸ ਪਰ ਖਰੋਏ।
ਘੋੜੀ ਨੂੰ ਛੱਡ ਕੇ ਸਤਿਗੁਰੂ ਜੀ ਥੱਲੇ ਉਤਰੇ ਨੇ ਤੇ ਫੇਰ ਜਿਹੜੀ ਚੌਂਕੀ ਡਾਈ ਹੋਈ ਸੀ ਉਸ ਦੇ ਉੱਤੇ ਖੜੇ ਹੋ ਗਏ।
ਕਰ ਨਮੋ ਨਾਰ ਗੁਰ ਕੋ ਨਿਹਾਰ, ਤਬ ਕਰੀ ਆਰਤੀ ਭੁਜ ਪਸਾਰ।
ਉਸ ਵੇਲੇ ਜਿੰਨੇ ਵੀ ਇਸਤਰੀਆਂ ਤੇ ਪੁਰਸ਼ ਸਨ ਉਹਨਾਂ ਸਾਰਿਆਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ ਤੇ ਫਿਰ ਔਰਤਾਂ ਨੇ ਆਪਣੀਆਂ ਬਾਹਾਂ ਨੂੰ ਉਲਾਰ ਕੇ ਪਸਾਰ ਕੇ ਆਰਤੀ ਕੀਤੀ।
ਕੁਲ ਰੀਤ ਕਰੀ ਸਗਰੀ ਸੰਭਾਰ, ਅਸਵਾਰ ਹੋਏ ਬਹੁਰੋ ਕਿਰ ਪਾਲ।
ਜਿੰਨੀ ਵੀ ਕੁਲ ਦੀ ਰੀਤੀ ਸੀ ਉਸ ਨੂੰ ਪੂਰਾ ਕੀਤਾ ਗਿਆ ਤੇ ਫੇਰ ਤੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਘੋੜੀ ਦੀ ਅਸਵਾਰੀ ਕੀਤੀ।
ਜਨਵਾਸ ਹੋ ਤੋ ਤਹ ਕਰ ਪਿਆਨ, ਤੰਬੂ ਸ਼ਮਿਆਨ ਗਣ ਤਾਣ ਥਾਣ।
ਜੰਜ ਘਰ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਨੇ, ਜਿੱਥੇ ਕਿ ਤੰਬੂ ਤੇ ਸ਼ਮੈਨੇ ਬਹੁਤੇ ਸਾਰੇ ਤਾਣੇ ਗਏ ਸਨ ਬਰਾਤ ਦੇ ਰੁਕਣ ਦੇ ਲਈ।
ਦੀਰਗ ਸੁਹਾਏ ਜਿਨ ਅਨਕ ਰੰਗ, ਰੇਸ਼ਮ ਸੋ ਡੋਰ ਲਾਗੇ ਉਹ ਤੰਗ।
ਕਵੀ ਜੀ ਲਿਖਦੇ ਨੇ ਕਿ ਜਿਹੜੇ ਵੱਡੇ ਵੱਡੇ ਤੰਬੂ ਨੇ ਉਹ ਅਨੇਕਾਂ ਰੰਗਾਂ ਦੇ ਬੜੇ ਸੋਭਾ ਦੇ ਰਹੇ ਨੇ, ਜਿਨ੍ਹਾਂ ਨੂੰ ਰੇਸ਼ਮ ਦੀਆਂ ਡੋਰਾਂ ਦੇ ਨਾਲ ਉੱਚੇ ਕਰਕੇ ਗੱਡਿਆ ਗਿਆ।
ਗੁਰ ਹਿਤ ਬਿਲਾਂਦ ਤੰਬੂ ਲਗਾਏ, ਤਹ ਬਰੇ ਜਾਏ ਸਤਿਗੁਰ ਸੁਹਾਏ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਨਿਵਾਸ ਦੇ ਵਾਸਤੇ ਇੱਕ ਸਾਰਿਆਂ ਤੋਂ ਵਧੀਆ ਤੇ ਵੱਡਾ ਤੰਬੂ ਲਾਇਆ ਗਿਆ ਸੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਤੰਬੂ ਦੇ ਵਿਚ ਜਾ ਪ੍ਰਵੇਸ਼।
ਬੀਚ ਚੰਦੋਆ ਚਾਨਣੀ, ਤਾਨੇ ਰੇਸ਼ਮ ਡੋਰ ਲੱਗੀ, ਕਨਾਤ ਬਨਾਤ ਕੀ ਸਭ ਮਖਮਲ ਚਾਹੂ ਓਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿੱਚ ਬਹੁਤ ਸੁੰਦਰ ਚੰਦੋਆ ਤਾਨਿਆ ਸੀ, ਚਾਨਣੀ ਲਾਈ ਸੀ ਰੇਸ਼ਮ ਦੀਆਂ ਡੋਰਾਂ ਨੂੰ ਖਿੱਚ ਕੇ, ਜਿਹੜੀ ਕਨਾਤ ਹੈ ਉਹ ਵੀ ਮਖਮਲੀ ਚਾਰੇ ਪਾਸੇ ਤਾਣੇ ਗਈ ਸੀ।
ਤਜ ਤਜ ਵਾਹਨ ਸਕਲ ਹੀ ਬੈਠੇ ਬ੍ਰਿੰਦ ਮਝਾਰ, ਮਨੋ ਸੁਧਰਮਾ ਸ਼ੋਭਤੀ ਬਸਨ ਵਿਭੂਖਣ ਚਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪ੍ਰਮੁੱਖ ਸਨ ਬਰਾਤੀਆਂ ਦੇ ਵਿੱਚੋਂ, ਉਹ ਸਾਰੇ ਦੇ ਸਾਰੇ ਆਪਣੀਆਂ ਸਵਾਰੀਆਂ ਨੂੰ ਛੱਡ ਕੇ ਉਸ ਤੰਬੂ ਦੇ ਵਿੱਚ ਜਾ ਵੜੇ ਨੇ।
ਮਨੋ ਸੁਧਰਮਾ ਸ਼ੋਭਤੀ ਬਸਨ ਵਿਭੂਖਣ ਚਾਰ।
ਕਵੀ ਸੰਤੋਖ ਸਿੰਘ ਜੀ ਇੱਕ ਸੋਭਾ ਦਿੰਦੇ ਨੇ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇੰਦਰ ਦੀ ਸਭਾ ਸੋਭਾਵਾਨ ਹੋਵੇ।
ਲਾਵਾਂ ਲੈਣ ਸਮੇ ਤਬ ਆਇਓ, ਤੇਨ ਤੂਲ ਵੇਲਾ ਦਰ ਸਾਇਓ।
ਇੰਨੇ ਚਿਰ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਲਾਵਾਂ ਲੈਣ ਦਾ ਸਮਾਂ ਹੋ ਗਿਆ, ਗਊ ਧੂੜ ਦਾ ਸਮਾਂ ਆ ਗਿਆ।
ਦਿਜ ਪਹੁੰਚਿਓ ਤਾਲਤ, ਤਬੈ ਗੁਰ ਸਮੇਤ ਜਹ ਬੈਠੇ ਸਭੈ।
ਇੰਨੇ ਚਿਰ ਨੂੰ ਦੌੜਦਾ ਹੋਇਆ ਕਾਹਲੀ ਦੇ ਨਾਲ ਪੰਡਿਤ ਉਥੇ ਪਹੁੰਚਿਆ, ਸਤਿਗੁਰਾਂ ਦੇ ਸਮੇਤ ਜਿੱਥੇ ਸਾਰੇ ਬੈਠੇ ਸਨ।
ਜਾਏ ਕਿਰਪਾਲ ਸਾਥ ਤਬ ਕਹਿਓ, ਲਾਵਾਂ ਲੈਣ ਸਮੇਂ ਅਬ ਲਹਿਓ।
ਮਾਮਾ ਕਿਰਪਾਲ ਜੀ ਨੂੰ ਜਾ ਕੇ ਪੰਡਿਤ ਨੇ ਸੂਚਨਾ ਦਿੱਤੀ ਹੈ ਕਿ ਲਾਵਾਂ ਲੈਣ ਦਾ ਜਿਹੜਾ ਸਮਾਂ ਹੈ ਉਹ ਆ ਗਿਆ।
ਤਿਆਰੀ ਕਰ ਬੈਠੇ ਹਮ ਭਵਨੂ, ਕਰੇ ਪ੍ਰਤੀਖਨ ਤੁਮ ਆਗਮਨੂ।
ਪੰਡਿਤ ਨੇ ਆਖਿਆ ਕਿ ਅਸੀਂ ਸਾਰੇ ਦੇ ਸਾਰੇ ਘਰ ਦੇ ਵਿਚ ਤਿਆਰੀ ਕਰਕੇ ਬੈਠੇ ਹਾਂ, ਸਿਰਫ ਤੁਹਾਡੇ ਆਉਣ ਦੀ ਉਡੀਕ ਹੋ ਰਹੀ।
ਜਬ ਜਨਵਾਸ ਬਿਖੈ ਸੁਧ ਪਾਈ, ਹਨੇ ਡੰਕ ਸਭ ਬਾਜ ਬਜਾਈ।
ਕਵੀ ਜੀ ਲਿਖਦੇ ਨੇ ਕਿ ਜਦੋਂ ਜੰਝ ਘਰ ਦੇ ਵਿੱਚ ਇਸ ਤਰ੍ਹਾਂ ਦੀ ਖਬਰ ਪਹੁੰਚੀ ਹੈ ਤੇ ਫਿਰ ਸਾਰਿਆਂ ਨੇ ਤਿਆਰੀ ਕੀਤੀ ਹੈ ਤੇ ਬਹੁਤ ਵੱਡੇ ਉਸ ਵੇਲੇ ਵਾਜੇ ਵਜਾਏ ਗਏ। ਗੁਰ ਨੰਦਨ ਸੁੰਦਰ ਸੁਖ ਕੰਧ ਦੂਲੋ ਦਿਪਤ ਸਰਦ ਜਨ ਚੰਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਨੰਦਨ ਨੇ ਜਿਹੜੇ ਸਪੁੱਤਰ ਨੇ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਉਹ ਸਾਰਿਆਂ ਤੋਂ ਸੁੰਦਰ ਨੇ ਤੇ ਸੁਖਾਂ ਦੇ ਮੂਲ ਨੇ। ਦੂਲੋ ਦਿਪਤ ਸਰਤ ਜਨ ਚੰਦ ਜਿਹੜੇ ਅੱਜ ਲਾੜੇ ਬਣੇ ਹੋਏ ਨੇ। ਲਾੜਾ ਇਸ ਤਰ੍ਹਾਂ ਸੋਭਾ ਦਿੰਦਾ ਕਿ ਜਿਵੇਂ ਸਰਦੀ ਦੀ ਰੁੱਤ ਦਾ ਚੰਦਰਮਾ ਹੋਵੇ। ਉੱਠੇ ਕਿਰਪਾਲ ਸੰਗ ਨਿਜ ਲੀਨੇ ਪੰਚੋ ਪ੍ਰਾਤ ਅਦ ਕਪਰ ਬੀਨੇ। ਕਵੀ ਜੀ ਲਿਖਦੇ ਨੇ ਕਿ ਮਾਮਾ ਕਿਰਪਾਲ ਜੀ ਨੂੰ ਤੇ ਆਪਣੇ ਪੰਜੇ ਭਰਾਵਾਂ ਨੂੰ ਨਾਲ ਲੈ ਕੇ ਭਾਵ ਕੇ ਭੂਆ ਦੇ ਪੁੱਤਰ ਜਿਹੜੇ ਭਰਾ ਨੇ ਉਹਨਾਂ ਸਾਰਿਆਂ ਪੰਜਾਂ ਨੂੰ ਤੇ ਮਾਮਾ ਕਿਰਪਾਲ ਜੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਉੱਠੇ। ਬਾਜਤ ਬਾਜਤ ਚਲੇ ਆਗਾਰੀ ਕੀਰਤ ਪਾਠ ਨਕੀਬ ਉਚਾਰੀ। ਵਾਜੇ ਵੱਜਦੇ ਜਾਂਦੇ ਨੇ ਨਾਲ ਦੀ ਨਾਲ ਚੱਲਦੇ ਜਾਂਦੇ ਨੇ ਜਿਹੜੇ ਪਾਠ ਨੇ ਉਹ ਬਹੁਤ ਜ਼ਿਆਦਾ ਕੀਰਤੀ ਦਾ ਉਚਾਰਨ ਕਰਦੇ ਨੇ। ਆਤ ਪੱਤਰ ਦੂਲੋ ਸਿਰ ਫਿਰ ਹੀ ਚਮਰ ਚਾਰ ਬਹੁ ਬਾਰ ਟੁਰ ਹੀ। ਕਵੀ ਜੀ ਲਿਖਦੇ ਨੇ ਕਿ ਛੱਤਰ ਸਿਰ ਦੇ ਉੱਤੇ ਹੈ ਸੀਸ ਦੇ ਉੱਤੇ ਚੌਰ ਵੀ ਕੀਤਾ ਜਾ ਰਿਹਾ ਹੈ ਬਾਰ ਬਾਰ ਹਿਲਾ ਕੇ। ਮਹਿਦ ਕੁਲਾਹਲ ਸਭ ਮੈਂ ਹੋਵਾ ਜਹ ਕਹਿ ਮਾਨੁਖ ਬ੍ਰਿੰਦ ਖਰੋਵਾ। ਬਹੁਤ ਜ਼ਿਆਦਾ ਖੁਸ਼ੀਆਂ ਦਾ ਸ਼ੋਰ ਸ਼ਰਾਬਾ ਹਰ ਇੱਕ ਤਰਫ ਹੋ ਰਿਹਾ ਹੈ। ਬਹੁਤੇ ਸਾਰੇ ਮਨੁੱਖ ਆਲੇ ਦੁਆਲੇ ਖਲੋਤੇ ਨੇ। ਜਲਤ ਮਤਾ ਵੀ ਛੁੱਟਤ ਹਵਾਈ ਚੜੀ ਗਗਨ ਪੁਣ ਹਟ ਕਰ ਆਈ। ਉਸ ਵੇਲੇ ਜਿਹੜੀਆਂ ਹਵਾਈਆਂ ਸਨ ਉਹਨਾਂ ਨੂੰ ਚਲਾਇਆ ਗਿਆ ਹੈ ਜਿਹੜੀਆਂ ਕਿ ਤੇਜ਼ੀ ਦੇ ਨਾਲ ਪਹਿਲਾਂ ਆਕਾਸ਼ ਦੇ ਵੱਲ ਗਈਆਂ ਨੇ ਤੇ ਫਿਰ ਹਟ ਕੇ ਥੱਲੇ ਨੂੰ ਡਿੱਗੀਆਂ। ਮਨੋ ਆਕਾਸ਼ ਲੋਕ ਸੁਧ ਦੈਕ ਹੈ ਅਵਨੀਪੁਰ ਪਹੁੰਚੀ ਪੁਨ ਐਕ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਦਾ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਆਕਾਸ਼ ਮੰਡਲ ਦੇ ਵਿੱਚ ਪਹਿਲਾਂ ਇਹ ਹਵਾਈਆਂ ਖਬਰ ਦੇਣ ਦੇ ਵਾਸਤੇ ਗਈਆਂ ਹੋਣ ਤੇ ਫਿਰ ਉੱਥੇ ਖਬਰ ਦੇ ਕੇ ਇਹ ਵਾਪਸ ਪਹੁੰਚੀਆਂ ਨੇ। ਇਮ ਹਰ ਖਤ ਉਲੰਘੇ ਸੋ ਬਾਜ਼ਾਰ ਪਹੁੰਚੇ ਗੁਰ ਘਰ ਸਸਰ ਮਜਾਰ। ਇਸ ਤਰ੍ਹਾਂ ਖੁਸ਼ੀ ਦੇ ਨਾਲ ਸਾਰੇ ਬਾਜ਼ਾਰ ਨੂੰ ਉਲੰਘਿਆ ਹੈ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਸਹੁਰਿਆਂ ਦੇ ਘਰ ਦੇ ਵਿੱਚ ਪ੍ਰਵੇਸ਼ ਕਰ ਗਏ। ਆਣ ਮਿਲੇ ਆਗੇ ਸਭ ਕੋਏ ਅੰਤਰ ਪ੍ਰਵਿਸ਼ੇ ਲੇ ਮੁੱਧ ਹੋਏ। ਜਦੋਂ ਹੀ ਸਤਿਗੁਰਾਂ ਨੇ ਘਰ ਦੇ ਅੰਦਰ ਪ੍ਰਵੇਸ਼ ਕੀਤਾ ਸਾਰੇ ਬੜੇ ਖੁਸ਼ ਹੋਏ ਨੇ ਤੇ ਆਣ ਕੇ ਅੱਗੋਂ ਮਿਲੇ। ਜਹ ਸੁੰਦਰ ਬੇਦੀ ਰਚ ਰਾਖੀ ਗਣ ਨਰ ਨਾਰ ਬਿਲੋਕਣ ਕਾਂਖੀ। ਜਿੱਥੇ ਬੇਦੀ ਨੂੰ ਪਹਿਲਾਂ ਹੀ ਰਚ ਕੇ ਸੁੰਦਰ ਰੱਖਿਆ ਗਿਆ ਸੀ ਉੱਥੇ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਸਤਿਗੁਰੂ ਜੀ ਪਹੁੰਚ ਗਏ। ਸਾਦਰ ਸਗਰ ਕਰੇ ਬਿਠਾਵਨ ਬਿਪਰੀ ਉਚਾਰਤ ਮੰਤਰ ਪਾਵਨ। ਪਹਿਲਾਂ ਸਤਿਕਾਰ ਦੇ ਵਾਸਤੇ ਸਾਰੇ ਉੱਠ ਕੇ ਖਲੋ ਗਏ ਨੇ ਫਿਰ ਸਾਰਿਆਂ ਨੂੰ ਸਨਮਾਨ ਦੇ ਨਾਲ ਬਿਠਾ ਦਿੱਤਾ ਗਿਆ ਹੈ। ਬਿਪਰੀ ਉਚਾਰਤ ਮੰਤਰ ਪਾਵਨ ਜਿਹੜਾ ਪੰਡਿਤ ਹੈ ਉਹ ਪਵਿੱਤਰ ਮੰਤਰਾਂ ਦਾ ਉਚਾਰਨ ਕਰਨ ਲੱਗਾ। ਪੂਜਤ ਨਵ ਗ੍ਰਹਿ ਗਣਪਤ ਸਾਥ ਕਹਿ ਕ੍ਰਿਤ ਠਾਣੇ ਗੁਰ ਨਾਥ। ਪੰਡਿਤ ਨੇ ਨੌ ਗ੍ਰਹਿਵਾਂ ਦੀ ਪੂਜਾ ਕੀਤੀ ਹੈ ਸਮੇਤ ਗਣੇਸ਼ ਦੇ। ਜੋ ਜੋ ਸਤਿਗੁਰਾਂ ਨੂੰ ਆਖਿਆ ਗਿਆ ਸਤਿਗੁਰਾਂ ਨੇ ਪੰਡਿਤ ਦੇ ਮੁਤਾਬਕ ਉਹੀ ਕੁਝ ਕੀਤਾ। ਪੁਨ ਬੇਦੀ ਮੇ ਰਾਖ ਹੁਸਤਾਸਨ ਡਾਰਤ ਸਰਪੀ ਕੀਨ ਪ੍ਰਕਾਸ਼ਨ। ਫਿਰ ਬੇਦੀ ਦੇ ਵਿਚਕਾਰ ਹੁਤਾਸਨ ਨੂੰ ਭਾਵ ਕੇ ਅੱਗ ਨੂੰ ਬਾਲਿਆ ਗਿਆ ਹੈ। ਡਾਰਤ ਸਰਪੀ ਕੀਨ ਪ੍ਰਕਾਸ਼ਨ ਫਿਰ ਉੱਪਰ ਘਿਓ ਪਾ ਕੇ ਉਸ ਅਗਨੀ ਨੂੰ ਬਹੁਤ ਜ਼ਿਆਦਾ ਪ੍ਰਚੰਡ ਤੇ ਪ੍ਰਬਲ ਕੀਤਾ ਗਿਆ। ਤਬ ਦੁਲਹਨ ਲੈ ਨਿਕਟ ਬਿਠਾਈ ਯਥਾ ਯੋਗ ਸਭ ਬਿਦ ਕਰਵਾਈ। ਫਿਰ ਸਤਿਗੁਰਾਂ ਦੇ ਨਾਲ ਦੁਲਹਨ ਨੂੰ ਭਾਵ ਕੇ ਮਾਤਾ ਜੀ ਨੂੰ ਬਿਠਾ ਦਿੱਤਾ ਗਿਆ ਹੈ। ਯਥਾ ਯੋਗ ਸਭ ਬਿਦ ਕਰਵਾਈ ਯਥਾ ਯੋਗ ਜੋ ਵਿਧੀ ਸੀ ਉਸ ਨੂੰ ਪੂਰਾ ਕੀਤਾ। ਬਾਰ ਬਾਰ ਸੰਗ ਫੇਰ ਤਿੰਨ ਫੇਰੇ ਪਾਣ ਗ੍ਰਹਿਣ ਕੀਨੋ ਤਿਸ ਬੇਰੇ। ਫਿਰ ਸਤਿਗੁਰਾਂ ਦੀਆਂ ਲਾਵਾਂ ਹੋਈਆਂ ਨੇ ਬਾਰ ਬਾਰ ਫੇਰੇ ਦੁਆਲੇ ਦੁਆਲੇ ਅਗਨੀ ਦੇ ਫੇਰੇ ਗਏ ਨੇ ਪ੍ਰਾਣ ਗ੍ਰਹਿਣ ਕੀਨੂੰ ਤੇ ਸਵੇਰੇ ਭਾਵ ਕੇ ਹੱਥ ਲੇਵੇ ਵੀ ਕੀਤੇ ਗਏ ਪ੍ਰਾਣ ਨੂੰ ਹੱਥ ਨੂੰ ਗ੍ਰਹਿਣ ਕੀਤਾ।
ਮਿਲ ਸੂਰ ਬਦੂ ਕਰੈ ਛਲ ਬੇਸਾ ਆਣ ਪ੍ਰਵੇਸ਼ੀ ਰੂਪ ਵਛੇਛਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਲਾਵਾਂ ਹੋਈਆਂ ਉਸ ਵੇਲੇ ਜਿਹੜੇ ਦੇਵਤਿਆਂ ਦੀਆਂ ਔਰਤਾਂ ਨੇ ਉਹਨਾਂ ਨੇ ਛਲ ਵਾਲੇ ਦੂਜੇ ਮਨੁੱਖਾ ਸਰੂਪਾਂ ਨੂੰ ਧਾਰਨ ਕੀਤਾ ਤੇ ਆਣ ਕੇ ਭੀੜ ਦੇ ਵਿੱਚ ਉਹ ਪ੍ਰਵੇਸ਼ ਕਰ ਗਏ। ਮਿਲ ਨਾਰਨ ਮੈਂ ਗੀਤਨ ਗਾਵੈ ਗੁਰਹਿਤ ਮੰਗਲ ਅਧਿਕ ਵਧਾਵੈ। ਭਾਵ ਕੇ ਜਿਹੜੀਆਂ ਦੇਵਤਿਆਂ ਦੀਆਂ ਔਰਤਾਂ ਨੇ ਉਹ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਔਰਤਾਂ ਦੇ ਵਿੱਚ ਮਿਲ ਗਈਆਂ ਨੇ, ਮਿਲ ਮਿਲ ਕੇ ਉਹ ਗੀਤ ਗਾ ਰਹੀਆਂ ਨੇ ਤੇ ਗੁਰੂ ਦੇ ਹਿੱਤ ਦੇ ਵਾਸਤੇ ਬਹੁਤ ਜ਼ਿਆਦਾ ਖੁਸ਼ੀਆਂ ਪੈਦਾ ਕਰ ਰਹੀਆਂ ਨੇ।
ਕਰਤੇ ਆਪਣੋ ਸਫਲ ਵਿਸਾਲਾ ਨਹੀਂ ਪਛਾਣ ਕਰੈ ਕਿਸ ਬਾਲਾ।
ਭਾਵ ਕੇ ਆਪਣੇ ਆਪ ਨੂੰ ਸਾਰੇ ਦੇਵੀ ਦੇਵਤੇ ਸਫਲ ਕਰ ਰਹੇ ਨੇ ਪਰ ਕੋਈ ਉਹਨਾਂ ਨੂੰ ਪਛਾਣ ਨਹੀਂ ਸਕੇ।
ਬ੍ਰਿੰਦ ਮੇਲ ਕਰ ਵਿਖੇ ਸਕੇਲਾ ਬਿਨ ਪਛਾਣ ਮੁੱਧ ਰੇਲ ਸੁਚੇਲਾ।
ਭਾਵ ਕੇ ਬਹੁਤ ਸਾਰਾ ਇਸਤਰੀਆਂ ਤੇ ਪੁਰਸ਼ਾਂ ਦਾ ਇਕੱਠ ਸੀ ਜਿਨ੍ਹਾਂ ਦੇ ਵਿੱਚ ਉਹ ਦੇਵਤੇ ਤੇ ਉਹਨਾਂ ਦੀਆਂ ਘਰ ਵਾਲੀਆਂ ਵੀ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਮਿਲ ਗਏ ਨੇ।
ਬਿਨ ਪਛਾਣ ਮੁੱਧ ਰੇਲ ਸੁਚੇਲਾ ਭਾਵ ਕੇ ਬਿਨਾਂ ਪਛਾਣੇ ਧੱਕਾ ਤੇ ਧੱਕਿਆਂ ਦਾ ਚੱਲਣਾ ਖੁਸ਼ੀ ਦੇ ਵਿੱਚ ਹੋ ਰਿਹਾ ਹੈ।
ਭਾਵ ਭੀੜ ਬੜੀ ਹੈ, ਪਛਾਣ ਨਹੀਂ ਹੁੰਦੀ ਤੇ ਧੱਕੇ ਲੱਗਦੇ ਹਨ ਪਰ ਪਿਆਰ ਦੇ ਵਿੱਚ ਉਹਨਾਂ ਧੱਕਿਆਂ ਨੂੰ ਇੱਕ ਦੂਜੇ ਦੇ ਵੱਲੋਂ ਚੱਲਿਆ ਜਾ ਰਿਹਾ।
ਸੁਰ ਨਰ ਬੇਸ ਤਾਰ ਸਮੁਦਾਏ ਮਿਲੇ ਆਣ ਬਹੁ ਸੇਵ ਕਮਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਵੀ ਦੇਵਤੇ ਸਾਰੇ ਦੇ ਸਾਰੇ ਆਣ ਕੇ ਮਿਲ ਗਏ ਨੇ ਤੇ ਉਹਨਾਂ ਨੇ ਆਪਣੇ ਵੱਲੋਂ ਬਹੁਤ ਹੀ ਜ਼ਿਆਦਾ ਸੇਵਾ ਕੀਤੀ।
ਦੇਜੇ ਆਦਿਕ ਕੋ ਦਰਬ ਬਡੇਰਾ ਦੀਨ ਦਾਨ ਸਤਿਗੁਰ ਤੇ ਸਵੇਰਾ।
ਲਾਵਾਂ ਫੇਰੇ ਹੋਣ ਤੋਂ ਬਾਅਦ ਫਿਰ ਪੰਡਿਤ ਨੂੰ ਬਹੁਤਾ ਸਾਰਾ ਧਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤਾ।
ਦਇਆ ਰਾਮ ਦਿਜ ਸਮੋ ਪਛਾਨਾ ਸਗਰੋ ਸ਼ਾਕੋ ਚਾਰ ਬਖਾਨਾ।
ਦਇਆ ਰਾਮ ਪੁਰੋਹਿਤ ਨੇ ਸਮੇਂ ਨੂੰ ਪਛਾਣਿਆ ਤੇ ਫਿਰ ਸਾਰੇ ਦਾ ਸਾਰਾ ਜਿਹੜਾ ਗੋਤਰਾਚਾਰ ਸੀ ਉਹਨੂੰ ਕੀਤਾ।
ਵਿਆਹ ਦੇ ਸਮੇਂ ਗੋਤ ਤੇ ਕੁਲ ਦੇ ਪਿੱਛੇ ਦੇ ਵੇਰਵੇ ਆਦਿ ਦਾ ਲੋਕਾਂ ਨੂੰ ਸੁਣਾ ਸੁਣਾ ਕੇ ਪੰਡਤ ਦਾ ਪੜਨਾ ਉਸ ਨੂੰ ਆਖਿਆ ਜਾਂਦਾ ਹੈ, ਗੋਤਰਾਚਾਰ ਜਾਂ ਫਿਰ ਸ਼ਾਖੋਚਾਰ ਵੀ ਆਖਿਆ ਜਾਂਦਾ।
ਇਮਲਾਵਾਂ ਲੈ ਕਰ ਜਸ ਸਾਜਾ ਬੀਚ ਬੇਦ ਕਾ ਉਠਿਓ ਸਮਾਜਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਲਾਵਾਂ ਨੂੰ ਲਿਆ ਤੇ ਬਹੁਤ ਜ਼ਿਆਦਾ ਜਸ ਫੈਲਿਆ।
ਬੀਚ ਬੇਦਕਾ ਉਠਿਓ ਸਮਾਜਾ, ਸਤਿਗੁਰਾਂ ਦੇ ਸਮੇਤ ਫਿਰ ਸਾਰੇ ਦੇ ਸਾਰੇ ਉਸ ਵੇਦੀ ਵਾਲੀ ਜਗ੍ਹਾ ਤੋਂ ਉੱਠ ਗਏ ਨੇ।
ਪੌਂਜ ਮਸਾਲੇ ਜਵਲ ਤੇ ਅਗਾਰੀ ਚਾਰ ਮਤਾਬੀ ਜੁੱਤ ਫੁੱਲ ਵਾਰੀ।
ਲਾਵਾਂ ਹੋਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੇਰ ਜਿੱਥੇ ਜੰਝ ਘਰ ਬਣਿਆ ਹੋਇਆ ਸੀ ਉਸ ਪਾਸੇ ਨੂੰ ਪ੍ਰਸਥਾਨ ਕੀਤਾ ਹੈ। ਬਹੁਤੇ ਸਾਰੇ ਵਾਜੇ ਵੱਜੇ ਨੇ। ਇਸ ਤੋਂ ਇਲਾਵਾ ਰਾਤ ਦੇ ਵੇਲੇ ਰੋਸ਼ਨੀ ਦੇ ਵਾਸਤੇ ਬਹੁਤੀਆਂ ਸਾਰੀਆਂ ਮਤਾਬੀਆਂ ਨੂੰ ਜਗਾਇਆ ਗਿਆ। ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ ਕਰ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ
ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆਂ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ, ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲਿਆ ਟਲ ਪ੍ਰਤਾਪੇ ਮਿਹਰਵਾਨ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਤ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ਼ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।